ਗੁਰਮੁਖਾਂ ਦੀ ਧਰਤੀ ਅੰਦਰ ਹੈ, ਮਨਮੁਖਾਂ ਦੀ ਧਰਤੀ ਬਾਹਰ ਹੈ। ਇਹ ਇਸੇ ਨੂੰ ਕਿਹਾ ਸੀ ਸ਼ਬਦ ਭੇਦ ਜਾਣੇ ਜਾਣਾ ਹੀ, ਉੱਪਰਲੀਆਂ ਪੰਕਤੀਆਂ ਜਿਹੜਾ ਇਹ ਸ਼ਬਦ ਭੇਦ। ਸ਼ਬਦ ਭੇਦ ਕੀ ਹੈ? ਬੋਲੀ ਦਾ ਫਰਕ ਹੈ ਨਾ। ਸ਼ਬਦ ਭੇਦ ਜਾਣੇ ਜਾਣਾ ਹੀ, ਜਿੰਨਾ ਚਿਰ ਸ਼ਬਦ ਭੇਦ ਦਾ ਨਹੀਂ ਪਤਾ ਲੱਗਦਾ ਗੁਰਬਾਣੀ ਦੀ ਸਮਝ ਨਹੀਂ ਆ ਸਕਦੀ। ਗੁਰਮੁਖੀ ਧਰਤੀ, ਧਰਤੀ ਤਾਂ ਧਰਤੀਆਂ ਦੋ ਕਿਸਮ ਦੀਆਂ ਨੇ, ਮਤਲਬ ਇੱਕ ਮਨਮੁਖਾਂ ਦੀ ਧਰਤੀ ਹੈ, ਗੁਰਮੁਖਾਂ ਦੀ ਧਰਤੀ। ਜਿਹਨੂੰ ਗੁਰਮੁਖ ਧਰਤੀ ਮੰਨਦੇ ਨੇ ਉਹ ਸੱਚੇ ਨੇ, ਆਪ ਸੱਚੀ ਹੈ, ਹੁਕਮ ਨਾਲ ਸੱਚੀ ਜਾਂਦੀ ਹੈ। ਕਿਉਂ ਜੰਮਣ ਮੰਨਣਾ, ਮਨ ਨੂੰ ਬਾਹਰ ਕੱਢਣ ਦੀ ਜਿਹੜੀ ਹੈ ਸ਼ਕਤੀ ਸੱਚੇ ਨੇ ਹੁਕਮ ਨਾਲ ਦਿੱਤੀ ਹੈ। ਇੰਨਾ ਚਿਰ ਵਾਸਤੇ ਤੇਰਾ ਮਨ ਬਾਹਰ ਰਹਿ ਸਕਦਾ, ਤੂੰ ਇਹ ਤੇਰੇ ਚ ਕਲਾ ਦੇ ਦਿੱਤੀ, ਤੂੰ ਧਰਤੀ ਸਾਜ ਸਕਦਾ। ਗੁਰਮੁਖੀ ਧਰਤੀ ਸੱਚੇ ਸਾਜੀ
ਤਿਸਮੇ ਹੈ ਉਪਤ ਖਪਤ ਸੁਭਾਜੀ,
ਉਸ ਧਰਤੀ ਵਿੱਚ ਉਪਤ ਖਪਤ ਦੀ ਬਾਜੀ ਹੈ, ਉਸ ਧਰਤੀ ਵਿੱਚ ਇਹਨੇ ਮਰ ਕੇ ਜੰਮਣਾ। ਬਾਹਰ ਜੰਮ ਕੇ ਬਾਹਰ ਦਾ ਜਨਮ ਮਰਨ ਬੰਦੀ ਨਹੀਂ, ਅੰਦਰੇ ਮਰਨਾ, ਅੰਦਰੇ ਜੰਮਣ। ਉਪਤ ਹੁੰਦਾ ਪੈਦਾ ਹੋਣ, ਖਪਤ ਖਪਕੇ, ਅੰਦਰੇ ਮਰ ਕੇ ਮਰਨਾ, ਅੰਦਰੇ ਮਰਨਾ, ਅੰਦਰੇ ਜਿਉਂਦਾ ਹੋਣਾ। ਇਸ ਕਰਕੇ ਬਾਹਰ ਕਿਸੇ ਨੂੰ ਪਤਾ ਨਹੀਂ ਲੱਗਦਾ, ਬਾਹਰ ਤਾਂ ਸਰੀਰ ਦੇ ਛੱਡਣ ਨੂੰ ਮਰਨ ਆਉਂਦੇ ਨੇ ਇਹਦਾ ਪਤਾ ਲੱਗਦਾ, ਜਿਹਦਾ ਮਨ ਮਰਿਆ ਦੂਏ ਨੂੰ ਕਿਸੇ ਨੂੰ ਨਹੀਂ ਪਤਾ ਲੱਗਿਆ। ਤਾਂ ਹੀ ਕਿਸੇ ਨੇ ਅਫਸੋਸ ਕਰਨੀ ਕੋਈ ਆਇਆ, ਤਾਂ ਹੀ ਕੋਈ ਵਿਗਾੜ ਨਹੀਂ ਆਈ। ਮਨ ਦੇ ਮਰਨ ਦਾ ਕਿਸੇ ਨੂੰ ਨਹੀਂ ਅੱਜ ਤੱਕ ਕਿਸੇ ਦਾ ਪਤਾ ਲੱਗਿਆ, ਜਨਮ ਦਾ ਨਹੀਂ ਪਤਾ ਲੱਗਿਆ। ਜਿਹੜਾ ਮਰਿਆ ਉਹਨੂੰ ਪਤਾ ਹੈ, ਜਿਹੜਾ ਜੰਮਿਆ ਉਹਨੂੰ ਪਤਾ। ਜਿਹੜੇ ਜਨਮ ਮਰਨ ਅਸੀਂ ਮਨਾ ਰਹੇ ਹਾਂ ਨਾ ਗੁਰਪੁਰਬ, ਇਹ ਮਨਮੁਖਾਂ ਵਾਲੇ ਨੇ, ਗੁਰਮੁਖਾਂ ਵਾਲੇ ਨਹੀਂ ਹੈ। ਗੁਰਮੁਖਾਂ ਦੀ ਧਰਤੀ ਅੰਦਰ ਹੁੰਦੀ ਹੈ, ਉੱਥੇ ਹੀ ਜਨਮ ਮਰਨ ਹੁੰਦਾ ਉਹਨਾਂ ਦਾ। ਸ਼ਬਦ ਮਰਿਆ, ਮਰਿਆ ਫਿਰ ਜੀਵ ਹੈ, ਤਾਂ ਫਿਰ ਮਰਨ ਨਾ ਹੋਈ। ਉਹ ਅੰਦਰਲੀ ਧਰਤੀ ਦੀ ਗੱਲ ਹੈ, ਗੁਰਮੁਖਾਂ ਦੀ ਧਰਤੀ ਉਹ ਹੈ, ਮਨਮੁਖਾਂ ਦੀ ਧਰਤੀ ਬਾਹਰ ਹੈ। ਉੱਥੇ ਹੀ ਉਪਤ ਉਤਪਤੀ ਹੋਈ ਹੈ, ਉੱਥੇ ਹੀ ਖਪਤ ਹੋਣਾ, ਉੱਥੇ ਹੀ ਮਰਨਾ। ਇਹ ਬਾਜੀ ਉੱਥੇ ਹੀ ਖੇਡਣੀ ਹੈ, ਉੱਥੇ ਹੀ ਇਹ ਬਾਜੀ ਹੈ। ਮਰਨਾ, ਮਰ ਕੇ ਜਨਮ ਹੋਣਾ, ਬਾਜੀ ਹੋ ਗਈ ਨਾ। ਬਾਜੀ ਉਹਨੂੰ ਕਹਿੰਦੇ ਨੇ ਪੈਰਾਂ ਨੂੰ ਪੈਰਾਂ 'ਚ ਪਰਨੇ ਖੜਾ, ਪਲਟ ਕੇ ਫਿਰ ਪੈਰਾਂ ਪਰਨੇ ਆ ਜਾਣਾ, ਖੜਾ ਪੈਰਾਂ ਪਰ ਨਹੀਂ ਹੋਣਾ। ਉਹਨੂੰ ਕਹਿੰਦੇ ਨੇ ਕਲਾਬਾਜੀ। ਕਲਾਬਾਜੀ ਨਹੀਂ ਹੁੰਦੀ ਇੱਥੇ, ਬਾਜੀ ਉਹ ਲਿਖਿਆ ਹੋਇਆ, ਕਲਾਬਾਜੀ ਨਹੀਂ ਲਿਖਿਆ ਹੋਇਆ। ਪੈਰਾਂ ਪਰਨੇ ਖੜਾ ਸੀ, ਸਿਰ ਥੱਲੇ ਦੀ ਕਮਾ ਕੇ ਫਿਰ ਪੈਰਾਂ ਪਰਨੇ ਆ ਕੇ ਖੜਾ ਹੋ ਗਿਆ। ਜਿਉਂਦਾ ਸੀ, ਮਰਿਆ ਸੀ, ਮਰ ਕੇ ਫਿਰ ਜਿਉਂਦਾ ਹੋ ਗਿਆ, ਪੈਰਾਂ ਉਸੇ ਪੈਰਾਂ ਪਰਨੇ ਆ ਕੇ ਖੜ ਗਿਆ। ਪਰ ਝੂਠ ਦੇ ਆਸਰੇ ਖੜਾ ਸੀ, ਸੱਚ ਦੇ ਆਸਰੇ ਖੜਾ ਹੋ ਗਿਆ। ਸਰੀਰ ਦੇ ਆਸਰੇ ਖੜਾ ਸੀ, ਮਾਇਆ ਦੇ ਆਸਰੇ ਖੜਾ ਸੀ, ਸਰੀਰ ਦੇ ਆਸਰੇ ਖੜਾ ਸੀ, ਤਿਰਕੁਟੀ 'ਚ ਖੜਾ ਸੀ, ਤਿਰਕੁਟੀ ਛੱਡ ਕੇ ਅੰਤਰਾਤਮਾ ਦੇ ਨਾਲ ਜੁੜ ਕੇ ਖੜਾ ਹੋ ਗਿਆ। ਇੱਕ ਹੋ ਕੇ ਜੰਮਿਆ, ਇੱਕ ਹੋਏ ਤਾਂ ਉਗਵੇ, ਇੱਕ ਹੋ ਕੇ ਜੇ ਜੰਮਦਾ ਉਹਨੂੰ ਪਤਾ ਲੱਗਦਾ ਇੱਕ ਕੀ ਹੁੰਦਾ। ਉਹ ਆਪ ਇੱਕ ਹੁੰਦਾ, ਜਿਹੜਾ ਆਪ ਇੱਕ ਹੈ ਉਹਨੂੰ ਪਤਾ ਲੱਗਿਆ ਇੱਕ ਕੀ ਹੁੰਦਾ। ਉਹਨੇ ਇੱਕ ਦੇ ਲੱਛਣ ਦੱਸੇ ਨੇ, ਨਾਨਕ ਇੱਕ ਸੀਗਾ ਆਪ, ਉਹਨੇ ਆਪਣੇ ਲੱਛਣ ਦੱਸੇ ਨੇ, ਇੱਕ ਦੇ ਲੱਛਣ ਦੱਸੇ ਨੇ। ਇਹ ਲੱਛਣ ਇੱਕ ਦੇ ਨੇ, ਨਾਨਕ ਦੇ ਆਪਣੇ ਲੱਛਣ ਨੇ, ਜਿਹੜੇ ਇੱਕ ਦੇ ਲੱਛਣ ਨੇ, ਕਿਸੇ ਦੇ ਨਹੀਂ ਦੱਸੇ। ਤੁਮਰੀ ਉਸਤ ਤੁਮ ਤੇ ਹੋਏ ਕਿਹਾ, ਕਿਹਨੇ ਕਿਹਾ ਫਿਰ ਤੁਮਰੀ ਉਸਤ? ਨਾਨਕ ਅਵਰ ਨਾ ਜਾਣ ਸਕੋਏ, ਉਹ ਬੁੱਧੀ ਕਹਿ ਰਹੀ ਹੈ ਮੈਂ ਲੋਕਾਂ ਦੀ ਉਸਤਤੀ ਕਰਦੇ ਹਾਂ, ਪਰ ਤੇਰੀ ਉਸਤਤ ਜਿਹੜੀ ਹੈ ਤੂੰ ਆਪੇ ਇੱਕ ਆਪਣੀ ਉਸਤਤ ਆਪੇ ਕਰ ਸਕਦਾ। ਉਹ ਇੱਕ ਬੁੱਧੀ ਨੂੰ ਦੱਸ ਰਿਹਾ ਮੈਂ ਕੀ ਹਾਂ, ਹੁਣ ਹੋ ਰਹੀ ਹੈ ਉਸਤਤੀ। ਇਹ ਗੁਰਬਾਣੀ ਚਿੱਤ ਦੀ ਉਸਤਤੀ ਹੈ, ਜਿਹੜਾ ਉਸਤਤੀ ਇੱਕ ਹੋਇਆ ਹੋਇਆ ਉਹੀ ਕਰ ਰਿਹਾ, ਤੁਮਰੀ ਉਸਤਤ ਤੁਮਤੇ ਹੋਏ। ਇਸੇ ਕਰਕੇ ਗੁਰਬਾਣੀ ਦਾ ਜਿਹੜਾ ਜਾਪ ਹੈ ਆਪੇ ਜਪੋ ਆਪਣਾ ਜਾਪ ਹੈ। ਪਰਮੇਸ਼ਰ ਨੇ ਤਾਂ ਕਹਾ ਹੈ ਤੁਮਰੀ ਉਸਤਤ ਤੁਮ ਤੇ ਹੋਏ, ਤੇਰੀ ਉਸਤਤੀ ਤੂੰ ਹੀ ਕਰ ਸਕਦਾ, ਸੰਸਾਰ ਚ ਹੋਰ ਨੀ ਕੋਈ ਕਰ ਸਕਦਾ। ਜੇ ਤਾਂ ਪਰਮੇਸ਼ਰ ਨੇ ਕਹਾ ਹੈ, ਬੁਲਾਇਆ ਬੋਲਿਆ, ਫਿਰ ਤਾਂ ਤੁਮਰੀ ਇਹਦੇ ਵਾਸਤੇ ਹੈ। ਜੇ ਪਰਮੇਸ਼ਰ ਨੇ ਨਹੀਂ ਕਹਾਇਆ, ਜੇ ਆਪਣੇ ਵਾਸਤੇ ਕਹਾਉਂਦਾ ਤੂੰ ਕਹਿ ਕਹਿ ਮੇਰੀ ਉਸਤਤ ਪੁੱਛਦੇ ਹੋਏ, ਫਿਰ ਮੇਰੀ ਵਰਤਦਾ ਲੱਗ, ਤੂੰ ਨਹੀਂ ਕਹਦੇ ਵਰਤੇ। ਜਾਂ ਕਹਾਉਣ ਵਾਲਾ ਜਾਂ ਟੀਚਰ ਕਹਿੰਦਾ ਬੱਚੇ ਨੂੰ ਵੀ ਇਹ ਗੱਲ ਤੇਰੇ ਜੁੰਮੇ ਤਾਂ ਪੜ੍ਹਨੀ ਹੈ, ਬੱਚੇ ਤੇ ਹੋ ਗਿਆ ਨਾ ਸਾਰਾ ਬੋਝ। ਜੋ ਕਹਿੰਦਾ ਭਾਈ ਮੇਰੇ ਜੁੰਮੇ ਮੈਂ ਉਹ ਪੜ੍ਹਾਉਣੀ ਹੈ, ਫਿਰ ਬੋਝ ਟੀਚਰ ਤੇ ਚਲਾ ਗਿਆ। ਟੀਚਰ ਨੇ ਕਹਾ ਤੁਮਰੀ ਉਸਤਤ ਤੁਮ ਤੇ ਹੋਏ, ਜਦ ਇਹ ਕਹੋਗਾ ਇੱਕ ਦੀ ਉਸਤ ਤੇਤੇ ਹੀ ਹੋਊਗੀ। ਨਾਨਕ ਅਵਰ ਨਾ ਜਾਣ ਸਕੋਏ, ਹੋਰ ਕੋਈ ਨੀ ਜਾਣਦਾ। ਇਸ ਕਰਕੇ ਆਪੇ ਜਪੋ ਆਪਣਾ ਜਾਪ, ਪਹਿਲਾਂ ਆਪਣੇ ਆਪ ਦਾ ਜਾਪ ਜਪੋ, ਆਪਣੇ ਆਪ ਨੂੰ ਸਮਝੋ, ਫਿਰ ਆਪਣੀ ਉਸਤ ਆਪ ਕਰਿਓ। ਹੈਰਾਨੀ ਦੀ ਗੱਲ ਹੈ, ਹੁਣ ਇੱਥੇ ਫਰਕ ਕੀ ਪਿਆ? ਹੁਣ ਐ ਲੱਗਦਾ ਵੀ ਇਹੀ ਪਰਮੇਸ਼ਰ ਹੈ ਨਾ, ਪਰਮੇਸ਼ਰ ਫਿਰ ਵੀ ਨਹੀਂ ਹੈ। ਪਰਮੇਸ਼ਰ ਤਾਂ ਸਮੁੰਦਰ ਹੈ, ਬੂੰਦ ਹੈ, ਇੱਕ ਤਾਂ ਬੂੰਦ ਹੈ। ਪਰਮੇਸ਼ਰ ਦਾ ਮੁਕਾਬਲਾ ਫਿਰ ਵੀ ਨਹੀਂ ਹੈ, ਇੱਕ ਸਭ ਤੋਂ ਛੋਟਾ ਹੁੰਦਾ, ਪਹਿਲਾਂ ਵੀ ਕਈ ਵਾਰ ਕਹਿ ਚੁੱਕੇ। ਇੱਕ ਸਭ ਤੋਂ ਛੋਟਾ ਹੁੰਦਾ, ਜਿੰਨਾ ਚਿਰ ਅੱਧਾ ਸਭ ਤੋਂ ਬੜਾ ਬੰਦਾ ਆਪਣੇ ਆਪ ਨੂੰ। ਬੁੱਧੀ ਖਰਾਬ ਹੋਈ ਹੋਈ ਜਾਣਾ, ਖੋਪੜੀ ਖਰਾਬ ਹੋਈ ਹੋਈ ਜਾਣਾ, ਖੋਪੜੀ ਖਰਾਬ ਕਰਕੇ ਤਾਂ ਨਾਮ ਨਾ ਟਕਰਾਉਂਦਾ, ਨਾਮ ਦਾ ਵਿਰੋਧ ਕਾਹਦੇ ਕਰਦਾ? ਖੋਪੜੀ ਖਰਾਬ ਹੈ, ਸਰਵ ਸ਼ਕਤੀਮਾਨ ਵੀ ਮੰਨਦਾ, ਵਿਰੋਧ ਵੀ ਉਸੇ ਦਾ ਕਰਦਾ। ਖੋਪੜੀ ਖਰਾਬ ਹੋਈ ਹੈ ਨਾ, ਫਿਰ ਹੋਰ ਕੀ ਹੈ? ਸਰਵ ਸ਼ਕਤੀਮਾਨ ਵੀ ਮੰਨਦਾ, ਵਿਰੋਧ ਵੀ ਪਤੰਦਰ ਉਸੇ ਦਾ ਕਰਦਾ। ਨਾਲੇ ਤਾਂ ਕਹਿੰਦਾ ਉਹਦੇ ਹੁਕਮ ਬਿਨਾਂ ਪੱਤਾ ਨਹੀਂ ਚੁਲਦਾ, ਫਿਰ ਹੁਕਮ ਇਹਨੂੰ ਚੰਗਾ ਵੀ ਨਹੀਂ ਲੱਗਦਾ, ਉਹਨੂੰ ਬਦਲਣਾ ਵੀ ਚਾਹੁੰਦਾ। ਖੋਪੜੀ ਖਰਾਬ ਨਹੀਂ ਤਾਂ ਹੋਰ ਕੀ ਹੈ? ਇਹਨੂੰ ਢੋਰ ਗਵਾਰ ਪਸ਼ੂ ਇਹ ਜਿਹੇ ਇਹਨੂੰ ਵਿਸ਼ੇਸ਼ਣ ਤਾਂ ਹੀ ਦਿੱਤੇ ਹਨ, ਇਹਦੀ ਇਹਨਾਂ ਗੱਲਾਂ ਕਹਿ ਕੇ ਵਡਿਆਈ ਤਾਂ ਹੀ ਕੀਤੀ ਹੋਈ ਹੈ, ਇਹਦੇ 'ਚ ਇਹੀ ਵਡਿਆਈਆਂ ਨੇ। ਇੱਦਾਂ ਇੱਕ ਹੋਰ ਗੱਲਾਂ ਦੀ ਗੱਲ ਹੈ, ਆਪੇ ਜਪੋ ਆਪਣਾ ਜਾਪ ਤੇ ਨਿਜ ਭਗਤੀ ਸੀਲਵੰਤੀ ਨਾਰ, ਨਿਜ ਭਗਤੀ ਆਪਣੀ ਭਗਤੀ, ਆਪੇ ਜਪੋ ਆਪਣਾ ਜਾਪ ਤੋਂ ਅੱਗੇ ਕਹਿੰਦਾ ਨਿਜ ਭਗਤੀ ਆਪਣੀ ਭਗਤੀ ਕਰਨੀ ਹੈ ਤਾਂ ਕਿਸੇ ਦੀ ਨਹੀਂ ਕਰਨੀ। ਨਿਜ ਭਗਤੀ ਸੀਲਵੰਤੀ ਨਾਰ, ਜਿਹੜੀ ਨਿਜ ਭਗਤੀ ਹੈ ਨਾ, ਆਪਣਾ ਆਪ ਚੀਨਣਾ, ਆਪਣਾ ਆਪ ਖੋਜਣਾ, ਇਸ ਮਨ ਕੋ ਕੋਈ ਖੋਜੋ ਭਾਈ, ਕਹੋ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭਰਮ ਕੀ ਕਾਈ, ਸੀਲਵੰਤੀ ਨਾਰ ਹੈ। ਇਹ ਤੋਂ ਸ਼ੀਤਲ ਕੋਈ ਹੋਰ ਭਗਤੀ ਹੈ ਨਹੀਂ, ਸ਼ੀਤਲ ਠੰਡੀ ਠੰਡੇ ਸਵਾਲ, ਬਾਕੀ ਸਭ ਹੰਕਾਰੀ ਭਗਤੀਆਂ ਨੇ। ਹੰਕਾਰ ਇਹ ਮਨ ਨੂੰ ਨੀਵਾਂ ਕਰਦੀ ਹੈ, ਮਨ ਨੂੰ ਨੀਵਾਂ ਕਰਦੀ ਹੈ, ਮਨ ਦੀ ਜਿਹੜੀ ਤਪਿਆ ਹੋਇਆ ਕੜਾਹ ਬੁਝਾ ਦਿੰਦੀ, ਤਪਤ ਕੜਾਹ ਬੁਝ ਗਿਆ ਗੁਰ ਸੀਤਲ ਨਾਮ। ਨਿਜ ਭਗਤੀ ਸੀਲਵੰਤੀ ਨਾਰ, ਨਿਜ ਭਗਤੀ ਹੈ ਗੁਰਮਤ ਭਗਤੀ, ਕਿਸੇ ਦੀ ਭਗਤੀ ਨਹੀਂ ਹੈ। ਦੂਜੀਆਂ ਭਗਤੀਆਂ ਕਿਸੇ ਦੀ ਭਗਤੀ ਕਰਦੇ ਨੇ, ਕੋਈ ਵਿਸ਼ਨੂੰ ਦੀ ਕਰਦਾ, ਕੋਈ ਸ਼ਿਵਜੀ ਦੀ ਕਰਦਾ, ਕੋਈ ਕਿਸੇ ਦੀ ਕਰਦਾ, ਕੋਈ ਕਿਸੇ ਦੀ
ਕਰਦਾ।
ਇਹ ਆਪੇ ਜਪੋ ਆਪਣਾ ਜਾਪ ਹੈ, ਜਦ ਆਪੇ ਆਪਣਾ ਜਾਪ ਹੈ ਫਿਰ ਗੁਰੂ ਤੁਹਾਡਾ ਕੌਣ ਰਹਿ ਗਿਆ? ਕੋਈ ਰਹਿ ਗਿਆ ਗੁਰੂ? ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬਨ, ਜਦੋਂ ਹਰ ਸੱਜਣ ਤੇ ਲੜ ਲੱਗੀ ਦੈ ਤਾਂ ਵਿਚਾਲੇ ਕੋਈ ਬਨ ਗੰਢ ਨਹੀਂ ਦਿੰਦਾ, ਜਿਵੇਂ ਕੁੜੀ ਮੁੰਡੇ ਦਾ ਪੱਲਾ ਫੜਾਉਂਦਾ, ਕੋਈ ਗੰਢ ਦਿੰਦੇ ਨੇ? ਕੋਈ ਨੀ ਵਿਚਾਲੇ ਗੰਢ ਦੇਣ ਵਾਲਾ, ਦੋਹਾਂ ਨੇ ਜੁੜਨਾ, ਦੋਵੇਂ ਲੜੇ ਹੋਏ ਨੇ, ਇੱਕ ਦੇ ਦੋ ਬਣੇ ਨੇ, ਦੋਹਾਂ ਨੇ ਇੱਕ ਹੋਣਾ, ਨਾ ਲੜੇ ਤੇ ਕਿਸੇ ਨੂੰ ਪੁੱਛ ਕੇ, ਨਾ ਕਿਸੇ ਨੇ ਲੜਾਏ ਤੇ, ਨਾ ਕਿਸੇ ਨੇ ਸੁਲਾਹ ਕਰਾਈ ਤੇ। ਮੰਨ ਗਏ ਦੋ ਇਧਰ ਆਪੇ, ਨਾ ਕੋਈ ਸੁਲਾਹ, ਨਾ ਕਿਸੇ ਨੇ ਵਿਚਾਲੇ ਗੱਢਿਆ, ਨਾ ਕਿਸੇ ਨੇ ਤੋੜਿਆ ਸੀ, ਪੈਰ ਪੋਹੜਾ ਆਪੇ ਹੀ ਮਾਰਿਆ ਸੀ, ਗਾਫਲ ਆਪਣੇ ਹੱਥ, ਆਪਣੇ ਹੱਥੀ ਆਪਣਾ ਆਪੇ ਹੀ ਕਾਜ, ਸਾਰੀਆਂ ਗੱਲਾਂ ਆ ਕੇ ਇੱਥੇ ਕੇਂਦਰਿਤ ਹੁੰਦੀਆਂ। ਇੱਥੋਂ ਆ ਕੇ ਪਤਾ ਲੱਗਦਾ ਵੀ ਇਹ ਤਾਂ ਭਗਤੀ ਉਹ ਹੋਰ ਹੈ, ਤਾਂ ਗੱਲ ਹੀ ਹੋਰ ਹੈ, ਸੰਸਾਰੀ ਮੱਤਾਂ ਇੱਥੋਂ ਆ ਕੇ ਹੋਰ ਪਾਸੇ ਨੂੰ ਚਲੀਆਂ ਜਾਂਦੀਆਂ ਨੇ, ਇਹ ਆ ਕੇ ਅੰਤਰਮੁਖੀ ਮੱਤ ਬਣ ਜਾਂਦੀ ਹੈ ਸਾਰੀ, ਇਸ ਜੀਵ ਤੇ ਹੀ ਕੇਂਦਰਿਤ ਹੋ ਜਾਂਦੀ ਹੈ ਮੱਤ। ਕਿਹਦੀ ਭਗਤੀ ਕਰਨੀ ਹੈ, ਕਿਹੜਾ ਗੁਰੂ ਹੈ, ਗੁਰੂ ਤਾਂ ਫਿਰ ਸਭ ਦਾ ਹੈ, ਉਹ ਸਾਰੇ 84 ਲੱਖ ਜੋਤ ਦਾ ਹੀ ਗੁਰੂ ਹੈ। ਗੁਰੂ ਸਮੁੰਦਰ ਰੂਪ ਹੈ, ਗੁਰਦੇਵ ਆਪੇ ਆਪਣਾ ਹੈ, ਗੁਰਦੇਵ ਕੌਣ, ਸਤਿਗੁਰ ਤੇ ਖਾਲੀ ਕੋਈ ਨਹੀਂ, ਸਤਿਗੁਰ ਤੇ ਖਾਲੀ ਹੋ ਨਹੀਂ ਕੋਈ, ਤੇ ਬਾਹਲਾ ਗੁਰਦੇਵ ਕੌਣ ਹੈ, ਵਰਤਾ ਹੀ ਨਹੀਂ। ਮੈਂ ਆਪਣਾ ਗੁਰ ਪੂਛ ਦੇਖਿਆ, ਆਪਣਾ ਆਪਣਾ ਗੁਰ, ਆਪਣਾ ਗੁਰ ਪੂਛ ਦੇਖੇ, ਅੱਧਾ ਆਪੇ ਹੀ ਗੁਰ ਹੈ, ਆਪੇ ਹੀ ਚੇਲਾ ਹੈ, ਇਹ ਪਾਹੋ ਪਾਹੋ ਗੋਬਿੰਦ ਸਿੰਘ ਆਪੇ ਗੁਰ, ਇਹ ਗੁਰ ਵੀ ਆਪੇ, ਚੇਲਾ ਵੀ ਆਪੇ। ਪ੍ਰੋਬਲਮ ਕੀ ਹੈ ਕਿ ਜਿਹੜਾ ਚੇਲਾ ਉਹ ਗੁਰ ਆਪ ਬਣਦਾ, ਗੁਰ ਦੀ ਗੱਲ ਮੰਨ, ਗੁਰ ਸਤਿਗੁਰ ਨੂੰ ਸਤਿਗੁਰ ਮੰਨਣ ਨੂੰ ਤਿਆਰ ਨਹੀਂ, ਆਪ ਸਿਆਣਾ ਬਣਦਾ। ਬਸ ਇੱਥੋਂ ਜਿੰਨਾ ਚਿਰ ਆਪ ਸਿਆਣਾ ਬਣਦਾ ਉਹਨਾਂ ਚਿਰ ਆਪ ਮਹਾਂਮੂਰਖ ਹੈ। ਜਿੱਦਣ ਮੰਨ ਲੈਂਦਾ ਮੇਰੀ ਮੱਤ ਥੋੜੀ ਰਾਮ, ਉਦਣ ਸਿਆਣਾ ਬਣ ਜਾਂਦਾ। ਜਿੱਦਣ ਹਾਰ ਜਾਂਦਾ ਹੈ ਉਦਣ ਜਿੱਤ ਜਾਂਦਾ ਹੈ, ਜਿੱਦਣ ਜਿੰਨਾ ਚਿਰ ਜਿੱਤਿਆ ਰਹਿੰਦਾ ਉਹਨਾਂ ਚਿਰ ਹਾਰਦਾ ਰਹਿੰਦਾ। ਜਿੰਨਾ ਚਿਰ ਜਿੱਤਿਆ ਰਹਿ, ਜਿੱਤ ਵੱਲ ਨੂੰ ਚੱਲ ਬੰਦਾ, ਜਿੰਨਾ ਚਿਰ ਆਪ ਜਿੱਤਿਆ ਹੋਇਆ ਮੰਨਦਾ ਉਹਨਾਂ ਚਿਰ ਬਾਜੀ ਹਾਰਦਾ ਰਹਿੰਦਾ। ਜਿੱਦਣ ਹਾਰ ਮੰਨ ਗਿਆ, ਮੰਨ ਕੇ ਹਾਰੇ ਜੀਤ ਹੈ। ਜੇ ਮਨ ਮੰਨਿਆ ਨਾ ਸਾਰੀ ਜ਼ਿੰਦਗੀ ਗੁਰੂ ਬਣਿਆ ਰਿਹਾ, ਮਨ ਕੇ ਜੀਤੇ ਹਾਰ, ਜੀਵਨ ਹਰ ਜਾਣ, ਫਿਰ ਜਵਾਰੀਏ ਨੇ ਦੋਵੇਂ ਹੱਥ ਝਾੜ ਕੇ ਜਾਊਗਾ। ਇਹ ਗੁਰਮਤਿ ਦੀ ਵਿਚਾਰਧਾਰਾ, ਇਸ ਵਿਚਾਰਧਾਰਾ ਦਾ ਬਿਲਕੁਲ ਵੀ ਗਿਆਨ ਨਹੀਂ ਹੈ ਕਿਸੇ ਨੂੰ, ਕਿਤੋਂ ਨਹੀਂ ਤੁਹਾਨੂੰ ਮਿਲਦੀ ਇਹ ਵਿਚਾਰਧਾਰਾ। ਇਹੀ ਵਿਚਾਰਧਾਰਾ ਲੁਪਤ ਕਰਤੀ ਦੁਨੀਆ ਵਿਚਾਰਧਾਰਾ ਨੇ ਸਾਡੇ ਕੋਲ, ਜਿਹੜੀਆਂ ਬਜ਼ਾਰੂ ਨੇ, ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੇ, ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲੇ, ਆੜ ਪਤਾੜ ਲਖਤ ਕਹਿਆਂਗੇ ਮੁਦਰੇ ਲਖਤ ਕਹਿਆਂਗੇ, ਹਰ ਜੇ ਤਰ ਪਾਈਏ ਨਾਨਕਾ ਸੋਤਾ ਹੋਵੇ ਛਾਲ। ਉਹ ਮੱਤਾਂ ਨੇ ਬਾਜ਼ਾਰੀ ਮੱਤਾਂ, ਸਾਡਾ ਸਭ ਕੁਛ ਬਾਜ਼ਾਰੀ ਹੈ, ਕੀਰਤਨ ਦਰਬਾਰ ਬਾਜ਼ਾਰੀ ਹੈ, ਬਾਜ਼ਾਰ ਲੱਗਦਾ ਹੈ, ਪੈਸੇ ਖਰਚ ਹੁੰਦੇ ਨੇ ਕੀਰਤਨ ਤੇ, ਛਾਮਿਆਂ ਨੇ ਆਉਂਦੇ ਨੇ, ਸਾਊਂਡ ਆਉਂਦੀ ਹੈ, ਪੈਸੇ ਲੱਗਦੇ ਨੇ, ਪੈਸੇ ਕਮਾ ਹੁੰਦੇ ਨੇ, ਸਭ ਬਾਜ਼ਾਰ ਹੈ। ਗੋਲਕ ਹੈ, ਚੜ੍ਹਦੀ ਹੈ ਤਾਂ ਪ੍ਰਚਾਰ ਹੁੰਦਾ, ਬਾਜ਼ਾਰ ਹੈ। ਨਾਨਕ ਨੇ ਸਾਰੇ ਵਰਲਡ ਚ ਪ੍ਰਚਾਰ ਕਰਤਾ, ਕਿੰਨੇ ਥਾਂ ਚ ਪ੍ਰਚਾਰ ਕਰਤਾ, ਕਿਹੜਾ ਬਾਜ਼ਾਰ ਸੀ, ਕਿਹੜੇ ਪੈਸੇ ਦੀ ਲੋੜ ਪਈ, ਕਿੱਥੋਂ ਡੋਨੇਸ਼ਨ ਲਈ ਸੀ, ਕਿਹੜੇ ਭਗਤ ਨੇ ਡੋਨੇਸ਼ਨ ਲਈ ਸੀ। ਇਹ ਤਾਂ ਅਮੁੱਲ ਗੁਣਾ ਅਮੁੱਲ ਵਪਾਰ ਹੈ ਇਹਨਾਂ ਦਾ। ਜੇ ਇਹਨਾਂ ਦਾ ਵੀ ਬਾਜ਼ਾਰ ਲੱਗਣ ਲੱਗ ਗਿਆ, ਜਿੱਦਣ ਜਿਨ੍ਹਾਂ ਨੇ ਇਹਦਾ ਵੀ ਬਾਜ਼ਾਰ ਲਾ ਦਿੱਤਾ, ਉਹਨਾਂ ਕੋਈ ਮੱਤ ਹੁੰਦੀ ਹੋਈ ਨਹੀਂ। ਇਹ ਅਮੁੱਲ ਗੁਣ ਨੇ, ਇਹਨਾਂ ਦਾ ਵਪਾਰ ਵੀ ਅਮੁੱਲ ਹੋਊ, ਬਗੈਰ ਮੁੱਲ ਤੇ, ਬਗੈਰ ਪੈਸੇ ਤੇ, ਪੈਸਾ ਆ ਕੇ ਬੜਿਆ ਨਹੀਂ ਇਹ ਚ, ਔਰ ਇਹਦਾ ਸੱਚ ਸਪਾਇਲ ਹੋਇਆ ਨਹੀਂ, ਕਿਉਂਕਿ ਮਾਇਆ ਝੂਠ ਹੈ, ਝੂਠ ਦੀ ਤੋੜ ਹੈ, ਇੰਨੀ ਜੰਮ ਜਾਣੀ ਹੈ ਸੱਚ ਤੇ, ਥੱਲੇ ਅੱਖਰਾਂ ਦਾ ਪਤਾ ਨਹੀਂ ਰਹਿਣਾ ਕੀ ਹੈ, ਝੂਠ ਦੀ ਇੰਨੀ ਕਰ ਜੰਮ ਗਈ ਥੱਲੇ ਪਤਾ ਹੀ ਨਹੀਂ ਕੀ ਹੈ। ਗੁਰਮਤੀ ਗਹਿਰਾਈ ਦਾ ਨਹੀਂ ਪਤਾ ਕੀ ਹੈ। ਤਤ ਖਤਮ ਹੋ ਗਿਆ, ਲੱਸੀ ਪੀ ਜਾਂਦੇ ਨੇ। ਬਾਜ਼ਾਰ ਦੀ ਜਿਹੜੀ ਮਿਲਦੀ ਹੈ ਲੱਸੀ ਹੈ, ਲੱਸੀ ਵਿਕਦੀ ਹੈ, ਸਭ ਛਾਛ ਪੀਏ। ਸੰਸਾਰੀ ਲੋਕ ਨੇ ਸਾਰੇ ਜਿਹੜੇ ਜਾਂਦੇ ਕੀਰਤਨ ਦਰਬਾਰ ਵਿੱਚ, ਇੱਕ ਨਿਰਾਕਾਰੀ ਤਾਂ ਜਾ ਨਹੀਂ ਸਕਦਾ, ਉਸ ਕੀਰਤਨ ਬੈਠ ਨਹੀਂ ਸਕਦਾ, ਜਾ ਉਹਦੇ ਬਦਲਣ ਦੀ ਗੱਲ ਹੀ ਨਹੀਂ। ਉੱਥੇ ਸੁਣਾਉਣੇ ਵਾਲੇ ਵੀ ਬਜ਼ਾਰੀ ਨੇ, ਸੁਣਨ ਵਾਲੇ ਵੀ ਬਜ਼ਾਰੀ ਨੇ।
ਗੁਰਮੁਖ ਧਰਤੀ ਸੱਚ ਹੈ ਸਾਜੀ,
ਗੁਰਮੁਖਾਂ ਦੀ ਧਰਤੀ ਸੱਚ ਨੇ, ਜਿਹੜੀ ਧਰਤੀ ਨੂੰ ਗੁਰਮੁਖ ਧਰਤੀ ਮੰਨਦੇ ਨੇ ਉਹ ਸੱਚੇ ਨੇ, ਸਾਜੀ ਹੈ, ਹੁਕਮ ਨਾਲ ਸਾਜੀ ਗਈ। ਸੱਚੇ ਦਾ ਮਤਲਬ ਹੁਕਮ, ਸੱਚ ਤੋਂ ਪੈਦਾ ਹੋਇਆ ਹੋਇਆ ਸੱਚਾ ਮਨ, ਸੱਚਾ ਸੱਚ ਚੋਂ ਪੈਦਾ ਹੋਇਆ।
ਤਿਸ ਮੈਂ ਉਪਤ ਖਪਤ ਸੋ ਬਾਜੀ,
ਇਹਦੇ ਵਿੱਚ ਜਨਮ ਵੜਨ ਦੀ ਗੱਲ ਹੋਣੀ ਹੈ, ਅੰਦਰ ਅੰਦਰੇ ਹੋਣੀ ਹੈ, ਬਾਹਰ ਨਹੀਂ ਹੋਣੀ। ਸਰੀਰ ਕਰਕੇ ਮਰਨ ਦੀ ਲੋੜ ਨਹੀਂ ਹੈ, ਨਾ ਸਰੀਰ ਕਰਕੇ ਜਨਮ ਨੂੰ ਮੰਨਦੀ ਹੈ ਬਾਣੀ, ਨਾ ਸਰੀਰ ਕਰਕੇ ਮਰਨ ਨੂੰ ਮੰਨਦੀ। ਇਹਦੇ ਚ ਆਵਣ ਜਾਣ, ਸਰੀਰ ਵਿੱਚ ਆਵਣ ਜਾਣ, ਇਹ ਜਨਮ ਮਰਨ ਜਿਹੜਾ ਬਾਹਰ ਲੈਣਾ ਇਹਨੂੰ ਆਵਣ ਜਾਣ ਕਿਹਾ। ਆਵਣ ਜਾਣ ਰਹਾਈ, ਆਵਣ ਜਾਣ ਤੇ ਰਹਿ ਜਾਂਦਾ, ਰੁਕ ਜਾਂਦਾ ਉਹਦਾ ਆਉਣਾ ਜਾਣਾ।
ਗੁਰ ਕੈ ਸ਼ਬਦ ਰੱਪੈ ਰੰਗ ਲਾਏ,
ਗੁਰ ਕੇ ਸ਼ਬਦ ਰੱਪੈ ਰੰਗ ਲਾਏ, ਜੇ ਗੁਰ ਕੇ ਸ਼ਬਦ ਨਾਲ ਰੰਗ ਇਹਨੂੰ ਚੜ ਜਾਵੇ, ਰੰਗਿਆ ਜਾਵੇ, ਗੁਰ ਉਪਦੇਸ਼ ਦਾ ਰੰਗ ਇਹਨੂੰ ਚੜ ਜਾਵੇ, ਪਹਿਲਾਂ ਜੇ ਚੜੇ ਤਾਂ ਉੱਥੇ ਮਰੂਗਾ, ਐਵੇਂ ਨਹੀਂ ਮਰਨਾ। ਗੁਰਬਾਣੀ ਮਾਰਨ ਵਾਲੀ ਹੈ, ਗੁਰਬਾਣੀ ਦੀ ਸੋਝੀ ਇਹਨੂੰ ਮਾਰਨ ਵਾਲੀ ਹੈ, ਇਹਦੀ ਜ਼ਹਿਰ ਲਾਉਣ ਵਾਲੀ ਹੈ, ਮਨ ਦੀ ਭਟਕਣਾ ਨੂੰ ਮਕਾਉਣ ਵਾਲੀ ਹੈ, ਮਨ ਦੀਆਂ ਜਿਹੜੀਆਂ ਇੱਛਾ ਨੇ, ਮਨ ਦੀ ਜਿਹੜੀ ਮਰਜ਼ੀ ਹੈ, ਇਹਨੂੰ ਖਤਮ ਕਰਨ ਵਾਲੀ ਹੈ ਗੁਰਬਾਣੀ। ਗੁਰ ਕਾ ਸ਼ਬਦ ਹੈ ਗੁਰ ਦਾ ਉਪਦੇਸ਼, ਗੁਰ ਕਾ ਸ਼ਬਦ ਹੈ, ਗੁਰੂ ਦਾ ਨਹੀਂ ਹੈ, ਗੁਰ ਕਾ ਸ਼ਬਦ, ਉਹ ਬਾਣੀ ਗੁਰੂ ਹੈ, ਇਹਦੇ ਨਾਲ ਗੁਰ ਕਾ ਸ਼ਬਦ ਆਉਂਦਾ, ਗੁਰ ਕਾ ਉਪਦੇਸ਼ ਹੈ। ਗੁਰ ਕੈ ਸ਼ਬਦ ਰੱਪੈ
ਰੰਗ ਲਾਏ,
ਰੰਗ ਲਾਏ, ਜੇ ਗੁਰ ਕਾ ਸ਼ਬਦ ਚੜ ਜਾਵੇ ਇਹਦੇ ਤੇ ਰੰਗ ਲੱਗ ਜਾਵੇ ਇਹਨੂੰ ਰੰਗ,
ਸਾਚ ਰਤੋ ਪਤ ਸਿਉ ਘਰ ਜਾਏ,
ਫਿਰ ਸੱਚ ਦਾ ਰੰਗ ਚੜ ਜਾਂਦਾ।
ਸਾਚ ਰਤੋ ਪਤ ਸਿਉ ਘਰ ਜਾਏ,
ਇੱਜ਼ਤ ਨਾਲ ਆਪਣੇ ਘਰ ਵਾਲ ਲੈਂਦੇ ਨੇ ਇਹਨੂੰ, ਅੰਦਰ ਆਉਣ ਦੀ ਦਸਮ ਦੁਆਰ ਖੁੱਲ ਜਾਂਦਾ, ਇੱਜ਼ਤ ਨਾਲ ਇਹਦਾ ਸਵਾਗਤ ਹੁੰਦਾ, ਘਰ ਘਰ ਚ ਗਏ ਦਾ ਸਵਾਗਤ ਹੋਣਾ, ਘਰ ਤੋਂ ਬਾਹਰੋਂ ਨਰਾਦਰੀ ਨਾਲ ਮੋੜ ਦੇਣਾ, ਹਰ ਬਾਹਰ ਨਰਾਦਰੀ ਨਾਲ ਮੋੜ ਦਿੱਤਾ ਜਾਂਦਾ। ਜੇ ਬਾਜੀ ਹਾਰ ਕੇ ਜਾਂਦਾ ਅੰਦਰ ਕੋਈ ਨਹੀਂ ਵੜ ਦਿੰਦਾ, ਖੋਟੇ ਸੱਟਿਆ ਨੂੰ ਬਾਹਰ ਬਾਹਰ ਬਾਹਰੋਂ ਹੀ ਬਾਹਰ ਸੱਟੇ ਜਾਂਦੇ ਨੇ, ਦਰਵਾਜ਼ੇ ਦੇ ਬਾਹਰੋਂ ਹੀ ਸੱਟਿਆ ਨੂੰ ਬਾਹਰ ਬਾਹਰ ਦਰਵਾਜ਼ੇ ਦੇ ਬਾਹਰੋਂ ਕਹਿੰਦੇ ਨੇ, ਲੋ ਫਲਾਣੇ ਤੋਂ ਸੱਟਿਆ ਹੋਏ ਨੂੰ ਫਲਾਣੀ ਚੁੰਨੀ ਚ ਪਾ ਦਿਓ, ਅੰਦਰੋਂ ਨਹੀਂ ਵੜ ਕੇ ਬਾਹਰ ਆਉਂਦਾ ਕੋਈ, ਬਾਹਰ ਹੁਕਮ ਅੰਦਰੋਂ ਹੁੰਦਾ, ਮੁਲਜ਼ਮ ਅਦਾਲਤ ਦੇ ਬਾਹਰ ਰਹਿੰਦਾ, ਪੇਸ਼ ਵੀ ਨਹੀਂ ਹੁੰਦਾ ਅੰਦਰ ਜਾ ਕੇ, ਹੁਕਮ ਆ ਜਾਂਦਾ ਵੀ ਉੱਥੇ ਫਲਾਣੀ ਜੂਨ ਚ ਪਾ ਦਿਓ ਇਹਨੂੰ, ਇਹਨੂੰ ਪੁੱਛ ਲਓ ਕਿੱਥੇ ਜਾਣਾ ਚਾਹੁੰਦਾ, ਜਿੱਥੇ ਕਹਿੰਦਾ ਮੋਹ ਹੈ ਰੀਡ ਕਰ ਲਓ।
ਸਾਚ ਸ਼ਬਦ ਬਿਨ ਪਤ ਨਹੀਂ ਪਾਵੈ, ਨਾਨਕ ਬਿਨ ਨਾਵੇ ਕਿਉਂ ਸੱਚ ਸਮਾਵੈ,
ਇਹ ਸਾਚ ਸ਼ਬਦ ਸੱਚੀ ਬਾਣੀ ਹੈ। ਸੱਚ ਦੇ ਉਪਦੇਸ਼ ਦੇ ਬਿਨਾਂ ਇਹਦੀ ਦਰਗਾਹ 'ਚ ਇੱਜ਼ਤ ਨਹੀਂ ਹੋ ਸਕਦੀ ਕਦੇ ਵੀ, ਕਿੰਨੇ ਹੀ ਗ੍ਰੰਥ ਪੜ੍ਹ ਲਵੇ, ਕਿੰਨੀਆਂ ਕਿਤਾਬਾਂ ਲਿਖ ਲਵੇ, ਕਿੰਨੇ ਹੀ ਕਿਤਾਬਾਂ ਪੜ੍ਹ ਲਵੇ, ਜਿੰਨਾ ਚਿਰ ਗੁਰਬਾਣੀ ਦਾ ਸਾਚ ਸ਼ਬਦ ਇਹਦੇ ਮਨ ਵਿੱਚ ਨਹੀਂ ਵੱਸਦਾ ਨਾ, ਇਹਦੀ ਸਮਝ ਇਹਨੂੰ ਸੋਚੀ ਨਹੀਂ ਆਉਂਦੀ, ਦਰਗਾਹ 'ਚ ਇਹਦੀ ਧੇਲੇ ਦੀ ਇੱਜ਼ਤ ਨਹੀਂ। ਸੱਚੀ ਦਰਗਾਹ 'ਚ ਸੱਚੇ ਸ਼ਬਦ ਦੀ ਇੱਜ਼ਤ ਹੈ, ਝੂਠੇ ਸ਼ਬਦ ਦੀ, ਝੂਠੀਆਂ ਗੱਲਾਂ ਦੀ, ਝੂਠੇ ਪ੍ਰਚਾਰ ਦੀ, ਝੂਠੀਆਂ ਦਲੀਲਾਂ ਦੀ, ਝੂਠੇ ਗਿਆਨ ਦੀ, ਝੂਠੇ ਲੈਕਚਰਾਂ ਨੂੰ ਕੋਈ ਨਹੀਂ ਪੁੱਛਦਾ, ਉਹਦੀ ਕੋਈ ਇੱਜ਼ਤ ਨਹੀਂ।
ਨਾਨਕ ਬਿਨ ਨਾਵੇ ਕਿਉਂ ਸੱਚ ਸਮਾਵੇ,
ਨਾਨਕ ਕਹਿੰਦਾ ਇਹਨੂੰ ਪੁੱਛੋ ਬਿਨ ਨਾਮ ਤੇ ਬਿਨਾ ਸੱਚ ਵਿੱਚ ਕਿਵੇਂ ਸਮਾ ਜਾਊਗਾ। ਸਮਾਉਣਾ ਤਾਂ ਚਾਹੁੰਦਾ ਹੀ ਨਹੀਂ ਇਹ, ਸਮਾਉਣ ਨੂੰ ਤਾਂ ਡੁੱਬ ਕੇ ਮਰਨਾ ਸਮਝਦਾ, ਮਨ ਆਪਣੀ ਹੋਂਦ ਖਤਮ ਕਰਨੀ ਚਾਹੁੰਦਾ ਹੀ ਨਹੀਂ ਹੈ, ਮਨ ਤਾਂ ਆਪਣੀ ਹੋਂਦ ਵੱਖਰੀ ਰੱਖਣੀ ਚਾਹੁੰਦਾ, ਸਮਾਉਣਾ ਤਾਂ ਚਾਹੁੰਦਾ ਨਹੀਂ ਕਿਸੇ ਚੀਜ਼। ਪਾਣੀ ਸਮਾ ਗਿਆ ਜੇ ਮਿੱਟੀ ਦੇ ਵਿੱਚ, ਪਾਣੀ ਤਾਂ ਖਤਮ ਹੋ ਗਿਆ ਨਾ, ਭਾਵੇਂ ਮਿੱਟੀ ਗਿੱਲੀ ਹੋ ਗਈ, ਪਾਣੀ ਤਾਂ ਪਾਣੀ ਨਾ ਰਿਹਾ, ਤਾਂ ਪੀ ਤਾਂ ਉਹਨੂੰ ਕੋਈ ਸਕਦਾ ਨਹੀਂ। ਹੋਰ ਤਰੀਕੇ ਨਾਲ ਪੀਤਾ ਜਾਓ, ਕੋਈ ਜੜੀ ਬੂਟੀ ਉੱਥੇ ਪੈਦਾ ਹੋ ਕੇ ਪੀ ਲੂ, ਪਰ ਪਾਣੀ ਦੀ ਹੋਂਦ ਖਤਮ ਹੋ ਗਈ, ਮਿੱਟੀ ਗਿੱਲੀ ਹੋ ਗਈ, ਪਾਣੀ ਨਹੀਂ ਪਾਣੀ ਰਿਹਾ, ਮਨ ਆਪਣੀ ਹੋਂਦ ਖਤਮ ਕਰਨੀ ਨਹੀਂ ਚਾਹੁੰਦਾ, ਆਪਣੀ ਹੋਂਦ ਕਾਇਮ ਰੱਖਣੀ ਚਾਹੁੰਦਾ। ਇਹ ਤਾਂ ਆਪਣੀ ਹੋਂਦ ਮਰਨ ਤੋਂ ਬਾਅਦ ਵੀ ਕਾਇਮ ਰੱਖਣੀ ਚਾਹੁੰਦਾ। ਮੈਂ ਕੋਈ ਮੰਦਰ ਬਣਾ ਜਾ, ਮੈਂ ਕੋਈ ਇਹੋ ਜਿਹੀ ਚੀਜ਼ ਬਣਾ ਜਾ, ਰੋਜ਼ਾ ਤਾਜ ਮਹਿਲ ਬਣਾ ਜਾ, ਮੈਨੂੰ ਲੋਕ ਯਾਦ ਕਰਨ, ਇਹ ਤਾਂ ਡੂੰਘੀ ਕਰਕੇ ਨੀਮ ਖਦਾਉਂਦਾ, ਮੇਰੀ ਅਰਦਾਸ ਰਹੇ। ਕਿਸੇ ਨੇ ਲੋਹੇ ਦੀ ਲੱਠ ਬਣਾਈ ਹੋਈ ਹੈ, ਉੱਥੇ ਦਿੱਲੀ ਪਈ ਹੈ, ਉਹਨੂੰ ਜਾਨੀ ਲੱਗਦੀ ਕਿੰਨਾ ਚਿਰ ਮੇਰੀ ਯਾਦ ਰਹੂਗੀ, ਕਿਹਨੇ ਬਣਾਈ ਹੈ ਹਿਸਟਰੀ 'ਚ। ਇਹ ਤਾਂ ਬਾਦ ਵੀ ਨਹੀਂ ਚਾਹੁੰਦਾ ਮਰੇ ਤੇ ਮੇਰੀ ਯਾਦ ਨਾ ਰਹੇ ਲੋਕਾਂ ਨੂੰ, ਇਹ ਕਦੋਂ ਚਾਹੁੰਦਾ ਆਪਣੀ ਹੋਂਦ ਖਰਾਬ ਕਰਨੀ। ਹਿਸਟਰੀ ਬਣਾਉਂਦੇ ਨੇ ਸਿਆਸਤਦਾਨ ਵੀ ਇਹੀ ਚਾਹੁੰਦੇ ਨੇ, ਸਾਡਾ ਇਤਿਹਾਸ ਬਣ ਜਾਵੇ, ਲੋਕ ਸਾਨੂੰ ਯਾਦ ਰੱਖਣ, ਸੁਨਹਿਰੀ ਅੱਖਰਾਂ 'ਚ ਲਿਖਿਆ ਜਾਵੇ। ਸੁਨਹਿਰੀ 'ਚ ਲਿਖ ਲਓ, ਚਾਹੇ ਕਾਲਿਆਂ 'ਚ ਲਿਖ ਲਓ, ਚਾਹੇ ਪੀੜਿਆਂ 'ਚ ਲਿਖ ਲਓ, ਰਹਿਣਾ ਸੰਸਾਰ 'ਚ ਹੀ ਹੈ ਪਿਆਰਿਓ। ਸੰਸਾਰ ਦੇ ਵਿੱਚ ਤੁਹਾਡੀ ਇੱਜ਼ਤ ਹੈ, ਇੱਥੇ ਹੀ ਬੇਇੱਜ਼ਤੀ ਹੈ। ਸਾਰਿਆਂ ਨੇ ਇੱਜ਼ਤ ਸੰਸਾਰ 'ਚ ਵੀ ਨਹੀਂ ਕਰਨੀ, ਕੋਈ ਕਿੱਡਾ ਹੀ ਵੱਡਾ ਹੋਵੇ, ਸਾਰੇ ਕਵਾਡੇ ਸੰਸਾਰ 'ਚ ਇੱਜ਼ਤ ਨਹੀਂ ਕਰ ਸਕਦੇ ਕਿਸੇ ਦੀ ਵੀ, ਅਜੇ ਨਾ ਹੋਈ ਹੈ ਨਾ ਕਰਨ ਦੀ। ਜੇ ਕਿਸੇ ਦੀ ਇੱਜ਼ਤ ਸੰਸਾਰ 'ਚ ਹੋਈ ਹੈ ਤਾਂ ਸਿਰਫ ਭਗਤਾਂ ਦੀ ਹੋਈ ਹੈ, ਔਰ ਕਿਸੇ ਦੀ ਨਹੀਂ ਹੋਈ। ਸੱਚ ਦੀ ਇੱਜ਼ਤ ਹੋਈ ਹੈ ਸੰਸਾਰ 'ਚ, ਇੱਕ ਵਾਢੇ ਹੋ ਜਾਏ ਕਿਸੇ ਨੇ ਕੀਤੀ ਹੈ। ਸੱਚ ਦੇ ਖਿਲਾਫ਼ ਬੋਲਣ ਦੀ ਜ਼ਰੂਰਤ ਨਹੀਂ, ਜਟਾ ਬੋਲਦੇ ਫਿਰ ਵੱਡੇ ਵੱਡੇ ਵੀ, ਚੁੱਪ ਕਰਨਾ ਪੈਂਦਾ ਕਿਉਂ ਅੱਗੋਂ ਜਵਾਬ ਮਿਲ ਜਾਂਦਾ, ਫਿਰ ਹੋਰ ਕੋਈ ਜਵਾਬ ਦੇ ਦਿੰਦਾ। ਆਪਣੀ ਇੱਜ਼ਤ ਬਚਾਉਣ ਵਾਸਤੇ ਸੱਚ ਦਾ ਵਿਰੋਧ ਨਹੀਂ ਕਰਦਾ, ਜੇ ਅੰਦਰੋਂ ਕਰਦਾ ਤਾਂ ਚੁੱਪ ਕਰ ਜਾਂਦਾ, ਜੇ ਅੰਦਰੋਂ ਵਿਰੋਧ ਵੀ ਹੁੰਦਾ ਤਾਂ ਚੁੱਪ ਕਰਕੇ ਸਾਰ ਲੈਂਦਾ ਵੀ ਮੈਨੂੰ ਝੂਠਾ ਕਰਨਗੇ ਦੂਜੇ ਆਦਮੀ, ਤੂੰ ਸੱਚ ਦਾ ਵੀ ਵਿਰੋਧ ਕਰਦਾ, ਤੂੰ ਤਾਂ ਆਦਮੀ ਆਪੇ ਨਹੀਂ ਠੀਕ, ਇਸ ਗੱਲੋਂ ਚੁੱਪ ਕਰ ਜਾਂਦਾ। ਪੰਡਿਤ ਨਹੀਂ ਸੀ ਚਾਹੁੰਦਾ ਗੁਰਮਤ, ਪਰ ਇਸ ਗੱਲੋਂ ਵਿਰੋਧ ਕਰਕੇ ਬਹੁਤ ਹੀ ਆਮ ਸਧਾਰਨ ਆਦਮੀ ਨੂੰ ਪਤਾ ਲੱਗ ਗਿਆ ਗੁਰਬਾਣੀ ਦੀ ਸੋਝੀ ਦਾ, ਪੰਡਿਤ ਨੂੰ ਚੁੱਪ ਕਰਨਾ ਪੈ ਗਿਆ। ਫਿਰ ਕੀ ਕੀਤਾ, ਫਿਰ ਆਪ ਗੁਰੂ ਘਰ ਜਾ ਵੜਿਆ। ਜਦੋਂ ਸੱਪ ਹਾਰ ਜਾਵੇ ਨਾ, ਕੋਈ ਜਗ੍ਹਾ ਨਾ ਰਹੇ, ਫਿਰ ਕਹਿੰਦੇ ਬਹੁਤ ਛੋਟਾ ਰੂਪ ਧਾਰਨ ਕਰਕੇ ਜੁੱਤੀ 'ਚ ਆਵੜਦਾ, ਜੁੱਤੀ 'ਚ ਲੁਕ ਜਾਂਦਾ, ਜਿਹਦੇ ਨਾਲ ਵੈਰ ਹੁੰਦਾ ਉਹਦੀ ਜੁੱਤੀ 'ਚ ਵੜ ਜਾਂਦਾ, ਸਿਰੇ ਚਲਾ ਜਾਂਦਾ ਜੁੱਤੀ, ਛੋਟਾ ਜਿਹਾ ਰੂਪ ਧਾਰਨ ਕਰਕੇ। ਦੀਨਾ ਜੀ ਜਾ ਜੁੱਤੀ ਪਾਉਂਦਾ, ਅੰਗੂਠੇ 'ਤੇ ਨੰਗ ਮਾਰਦਾ ਪੈਰ ਦਿੱਤੇ। ਇਹ ਪੰਜ ਤੰਤਰ ਦੀ ਕਹਾਣੀ ਹੈ, ਦੁਨਿਆਵੀ ਕਹਾਣੀ ਹੈ ਪੰਜ ਤੰਤਰ ਦੀ। ਜੇ ਦੁਸ਼ਮਣ ਨੂੰ ਮਾਰਨਾ ਹੋਵੇ ਫਿਰ ਤਰੀਕਾ ਹੈ ਉਹਦੇ ਬੂਟ 'ਚ ਵੜ ਜਾਓ, ਉਹਦੀ ਜੁੱਤੀ 'ਚ ਵੜ ਜਾਓ, ਸਿਰੇ ਰੂਪ ਧਾਰਨ ਕਰਕੇ। ਉਸ ਤਰੀਕੇ ਨਾਲ ਪੰਡਿਤ ਜੁੱਤੀ 'ਚ ਵੜ ਗਿਆ, ਆ ਕੇ ਸਿੱਖਾਂ ਦਾ ਰਾਜ ਹੋ ਗਿਆ। ਅੰਦਰੋਂ ਪੰਡਿਤ ਅੰਦਰੋਂ ਵੈਰ ਕਰਦਾ ਸਿੱਖੀ ਨਾਲ, ਵੜ ਗਿਆ ਜੁੱਤੀ 'ਚ, ਬਣ ਗਿਆ ਸਿੱਖ, ਸਾਰੇ ਅਰਥ ਬਦਲ ਗਿਆ ਤੁਹਾਡੇ। ਪਰ ਕਰਮਾਂ ਦੇ ਵਿੱਚ ਆ ਕੇ ਮੂਰਤੀਆਂ ਬਣ ਗਏ, ਸਾਰੀ ਰਹਿਤ ਮਰਿਆਦਾ ਬਦਲ ਗਿਆ, ਕਿੰਨੇ ਗ੍ਰੰਥ ਲਿਖਾ ਗਿਆ, ਇਹ ਸਭ ਜਿਹਦਾ ਰੌਲਾ ਪੈਂਦਾ ਨਾ ਇਤਿਹਾਸ ਦਾ, ਕਲਮ ਉਹਦੇ ਕੋਲ ਸੀ, ਪੜ੍ਹਿਆ ਲਿਖਿਆ ਉਹ ਸੀ, ਉਹਨਾਂ ਦੀ ਦੇਣ ਹੈ ਸਾਰੀ, ਜਿਹੜਾ ਰੌਲਾ ਅੱਜ ਸਿੱਖੀ ਜੋ ਰੌਲਾ ਪੰਡਿਤ ਦੀ ਦੇਣ ਹੈ, ਇਹ ਮੁੱਲਾਂ ਦੀ ਦੇਣ ਹੈ, ਥੋੜ੍ਹੀ ਬਹੁਤੀ ਮੁੱਲਾਂ ਦੀ ਵੀ ਦੇਣ ਹੈ ਇਤਿਹਾਸ ਦੀ। ਜਿਹੜੇ ਦੋਏ ਛੱਡੇ ਤੇ ਨਾ ਪੰਡਿਤ ਮੁੱਲਾਂ ਛੱਡੇ ਦੋ, ਉਹ ਦੋਏ ਬਣਾ ਲਏ, ਮਿਸਲਾਂ ਦੇ ਰਾਜ ਦੋਏ ਬਣਾ ਲਏ, ਉਹਨਾਂ ਦਾ ਕੰਮ ਨਹੀਂ ਸੀ ਚੱਲਦਾ ਪੰਡਿਤ ਮੁੱਲਾਂ ਵਾਂਗੂ, ਉਹਨਾਂ ਦੇ ਚੌਧਰੀ ਪੰਡਿਤ ਮੁੱਲਾ ਹੀ ਸੀ। ਰਣਜੀਤ ਸਿੰਘ ਦੇ ਚੌਧਰੀ ਪੰਡਿਤ ਮੁੱਲਾ ਸੀ, ਰਾਜੇ ਜਿਹੜੇ ਸਿੱਖ ਸੀ ਉਹਨਾਂ ਦੇ ਚੌਧਰੀ ਪੰਡਿਤ ਮੁੱਲਾ ਸੀ। ਪੰਡਿਤ ਮੁੱਲਾ ਜਾਂ ਆਵੜੇ ਤੇ ਉਹਨਾਂ ਨੇ ਸਭ ਕੁਝ ਉਹ ਕਰਤਾ ਜਿਹੜਾ ਉਹ ਕਰਦੇ ਹੁੰਦੇ ਨੇ। ਉਹਨਾਂ ਨੇ ਧਰਤੀ ਗੁਰਮੁਖਾਲੀ ਮਨਮੁਖਾਲੀ ਧਰਤੀ ਬਣਾਤੀ। ਜਿਹੜੀ ਗੁਰਮੁਖਾਲੀ ਧਰਤੀ ਸੀ ਮਨਮੁਖਾਲੀ ਧਰਤੀ ਬਣਾਤੀ। ਗੁਰਮੁਖਾਲੇ ਜਿਹੜੇ ਸ਼ਬਦਾਂ ਦੇ ਅਰਥ ਤੇ ਨਾਂ ਵਾਲੇ ਮਨਮੁਖਾਲੇ ਦੇ ਉੱਤੇ ਆਪੇ ਜਪੋ ਆਪਣਾ ਜਾਪ ਵਾਲੀ ਗੱਲ ਛੱਡਤੀ, ਗੁਰੂ ਨਾਲ ਜੋੜਤਾ, ਨਾਨਕ ਨਾਲ ਜੋੜਤਾ। ਵਿਅਕਤੀ ਨਾਲ ਜੁੜੇ ਹੋਏ ਹੋ ਤੇ ਤੁਹਾਨੂੰ ਵੀ ਵਿਅਕਤੀਆਂ ਨਾਲ ਜੋੜਤਾ। ਪਰਮੇਸ਼ਰ ਦਾ ਲੜ ਛਡਾ ਕੇ ਉਹਦੇ ਨਾਲ ਜੋੜਤਾ ਜਿਹਨੂੰ ਗੁਰਬਾਣੀ ਕਹਿੰਦੀ ਹੈ ਮਾਨੁਖ ਕੀ ਟੇਕ ਬਿਰਥੀ ਸਭ ਜਾਣ। ਜਿਹਦੀ ਟੇਕ ਬਿਰਥੀ ਸੀ ਉਹ ਬਿਰਥੀ ਟੇਕ ਨਾਲ ਜੋੜਦਾ। ਦੇਵਣ ਕੋਏ ਕੇ ਭਗਵਾਨ, ਹੁਣ ਭਗਵਾਨ ਤੋਂ ਕੋਈ ਨਹੀਂ ਮੰਗਦਾ, ਭਗਵਾਨ ਛਡਾਤਾ ਬੰਦੇ ਤੋਂ ਮੰਗਦੇ ਨੇ।
ਨਾਨਕ ਬਿਨ ਨਾਵੇਂ ਕਿਉਂ ਸੱਚ ਸਮਾਵੇ।
ਨਾਨਕ ਕਹਿੰਦਾ ਬਿਨ ਨਾਉ ਤੇ ਬਿਨ ਸੱਚ ਵਿੱਚ ਕਿਵੇਂ ਸਮਾਜੂ। ਜਿਹਨੂੰ ਆਤਮ ਗਿਆਨ ਹੀ ਨਹੀਂ ਹੈ, ਆਤਮਾ ਬਾਰੇ ਨਹੀਂ ਪਤਾ, ਸਮਾਉਣਾ ਆਤਮਾ ਨੇ, ਆਤਮਾ ਦਾ ਤੁਹਾਨੂੰ ਪਤਾ ਜੀ ਕਿਵੇਂ ਸਮਾਊਗਾ ਸੱਚ ਚ। ਆਤਮਾ ਬਾਰੇ ਹੀ ਪਤਾ ਨਹੀਂ ਸਮਾਊਗਾ ਕੌਣ ਸੱਚ ਚ। ਸਰੀਰ ਸਾਡੇ ਤਾਂ ਸੱਚ ਵਿੱਚ ਨਹੀਂ ਸਮਾਇਆ ਜਾ ਸਕਦਾ। ਝੂਠ ਤੋਂ ਸੱਚ ਨੂੰ ਵੱਖਰਾ ਕਰੀਏ, ਸਰੀਰ ਤੋਂ ਆਤਮਾ ਨੂੰ ਵੱਖਰਾ ਕਰੋਗੇ, ਜਦੇ ਸੱਚ ਵੱਖਰਾ ਹੋਊ ਤੁਹਾਡੇ ਕੋਲ ਉੱਥੇ ਕੀ ਨਿਬੜਦਾ ਦਰਗਾਹ ਸੱਚੇ ਹੋਈ ਸੱਚ ਨਿਬੜਦਾ। ਸੱਚ ਦਾ ਨਵੇੜਾ ਸੱਚ ਚ ਹੋ ਜਾਂਦਾ ਜਾ ਕੇ। ਜਿਹੜੀ ਸਤ ਸਰੂਪ ਆਤਮਾ ਹੋ ਜਾਂਦੀ ਹੈ, ਇੱਕ ਹੋ ਜਾਂਦਾ, ਉਹ ਦਰਗਾਹ ਦੇ ਵਿੱਚ ਸ਼ਬਦ ਦੇ ਵਿੱਚ ਆ ਕੇ ਲੀਨ ਹੋ ਕੇ ਜੁੜ ਜਾਂਦਾ। ਜਿੱਥੇ ਸੱਚੋ ਹੀ ਸੱਚ ਨਿਬੇੜਾ ਕਿਹਦਾ ਹੋਣਾ ਇੱਥੋਂ ਸੰਸਾਰ ਚੋਂ ਸੱਚ ਦਾ। ਸੱਚ ਸੱਚ ਵਿੱਚ ਜਾ ਕੇ ਨਿਬੜ ਜਾਂਦਾ। ਆ ਸਾਰਾ ਉਹਦਾ ਇੱਥੇ ਦਾ ਸਭ ਨਿਬੜ ਗਿਆ, ਕਹਿੰਦੇ ਆਪਣਾ ਲੇਖਾ ਨਿਬੜ ਗਿਆ। ਚੁਣ ਵੱਖ ਕੱਢੇ ਜਜਮਾਲਿਆ, ਜਿਹੜੇ ਜਜਮਾਲੇ ਨੇ ਜਜਮਾਲੇ ਕੌਣ ਨੇ? ਜਿਹੜੇ ਜਜਮਾਨਾਂ ਦਾ ਖਾਂਦੇ ਨੇ ਨਾ ਧਾਨ ਪੂਜਾ ਦਾ, ਸਾਰੇ ਜਜਮਾਲੇ ਨੇ। ਜਿਨ੍ਹਾਂ ਦੇ ਅੰਦਰ ਦੁਬਦਾ ਸਾਰੇ ਜਜਮਾਲੇ ਨੇ। ਜਿਹੜੇ ਮਾਇਆਧਾਰੀ ਨੇ ਸਾਰੇ ਜਜਮਾਲੇ ਨੇ। ਜਿਹੜੇ ਨਿਰਾਕਾਰ ਨੂੰ ਛੱਡ ਕੇ ਮਨੁੱਖ ਤੇ ਟੇਕ ਰੱਖਦੇ ਨੇ ਸਭ ਜਜਮਾਲੇ ਨੇ, ਮਾਇਆਧਾਰੀ ਨੇ ਸਾਰੇ ਜਜਮਾਲੇ ਨੇ। ਗਿਆਨੀ ਚਾਹੇ ਕਰਨੇ ਨੇ, ਉਹਨਾਂ ਦੇ ਗ੍ਰੰਥ ਸਾਰੇ ਦਿਮਾਗ ਤੇ ਲੱਦੇ ਹੋਏ ਨੇ, ਵਿਚਾਰੇ ਨਹੀਂ ਹੈ ਉਹਨਾਂ ਨੇ, ਵਿਚਾਰ ਨਾਲ ਨਹੀਂ ਚੱਲ ਰਹੇ ਉਹ। ਚਾਰੇ ਵੇ ਜਵਾਨੀ ਯਾਦ ਕਰ ਲੈ, ਵਿਚਾਰਿਆ ਇੱਕੋ ਨਹੀਂ। ਗੁਰਬਾਣੀ ਦੀਆਂ ਬਹੁਤ ਬਾਣੀਆਂ ਜਵਾਨੀ ਯਾਦ ਕਰਾਤੀਆਂ, ਪਤਾ ਇੱਕ ਅੱਖਰ ਦਾ ਵੀ ਨਹੀਂ। ਇਹ ਕੁਛ ਅਸੀਂ ਕਰਾ ਰਹੇ ਹਾਂ ਹੁਣ, ਕਿੰਨੀਆਂ ਬਾਣੀਆਂ ਕੱਢ ਨੇ। ਖੋਤੇ ਦੇ ਉੱਤੇ ਚੰਦਨ ਲੱਦ ਰਹੇ ਹੋ, ਖੋਤੇ ਦੇ ਖਰ ਚੰਦਨ ਜਸ ਭਰ ਉਹਦੇ ਦਿਮਾਗ ਤੇ ਲੱਦਤਾ। ਜੇ ਜ਼ਿਆਦਾ ਬਾਣੀਆਂ ਆਉਣੇ ਪੜ੍ਹਾਈ ਚੋਂ ਰਹਿ ਜਾਣਗੇ, ਪੜ੍ਹਾਈ ਕਿਵੇਂ ਯਾਦ ਰੱਖਣਗੇ? ਬੋਝ ਪੈ ਜੂ ਦਿਮਾਗ ਤੇ। ਖਰ ਚੰਦਨ ਜਸ ਭਾਰਾ, ਰਾਮ ਨਾਮ ਕੀ ਗਤ ਨਹੀਂ ਜਾਣੀ ਕੈਸੇ ਉਤਰ ਸਪਾਰਾ। ਇਹ ਗੱਲ ਤੋਂ ਤਾਂ ਹਟਾਇਆ ਸੀ, ਜਿਹੜੀਆਂ ਗੱਲਾਂ ਤੋਂ ਗੁਰਬਾਣੀ ਹਟਾਉਂਦੇ ਉਹ ਅਸੀਂ ਕਰ ਰਹੇ ਹਾਂ। ਕੌਣ ਨੇ? ਜਜਮਾਲੇ ਨੇ ਜਿਹੜੇ ਕਰ ਰਹੇ ਨੇ, ਜਿਹੜੇ ਕਰਾ ਰਹੇ ਨੇ ਜਜਮਾਲੇ ਨੇ। ਉਹੀ ਪੰਡਿਤ ਨੇ, ਉਹੀ ਮਨਮੁੱਖ ਨੇ। ਗੁਰੂ ਤੋਂ ਨਹੀਂ ਟਾਰਗੇਟ ਬਣਾਇਆ ਕੋਈ ਵੀ, ਗੁਰਬਾਣੀ ਤੋਂ ਗਿਆਨ ਲੈ ਕੇ ਟਾਰਗੇਟ ਨਹੀਂ ਬਣਾਇਆ। ਟਾਰਗੇਟ ਆਪਣੇ ਮਨ ਦੀ ਮਤ ਦੇ ਵਿਥਲੇ। ਸਾਰੇ ਮਨਮੁੱਖ ਨੇ ਜਿਹੜੇ ਇਹੋ ਜਿਹਾ ਕੁਛ ਕਰ ਰਹੇ। ਕੋਈ ਕੀ ਕਰ ਰਹੇ ਨੇ? ਦਸਤਾਰਬੰਦੀ ਕਰਾ ਰਹੇ ਨੇ। ਇਹਦੇ ਕੰਪੀਟੀਸ਼ਨ ਹੋ ਰਹੇ, ਕਿਉਂ ਬਈ ਦਸਤਾਰ ਜੈਜੀ ਬੰਦੀ ਬੰਦ ਹੋਏਗਾ ਕੀ ਹੈ? ਸਿਰੇ ਢਕਣਾ ਜਿਵੇਂ ਮਰਜ਼ੀ ਢਕ ਲਓ। ਗੁਰਬਾਣੀ ਛੱਡਤੀ, ਗੁਰੂ ਛੱਡਤਾ,